ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਜਲ ਕਹਾ ਚਿਲਕਣਾ ਕੋਟਿਮ ਕਾਲੜੀ ਮਾਸ ਧੋਪਿਆ ਜੂਠ ਨਾ ਉਤਰਾ ਜੇ ਸੌ ਧੋਵਾ ਤਿਸ ਉਜਲ ਕਹਾ ਚਿਲਕਣਾ ਕੋਟਿਮ ਕਾਲੜੀ ਮਾਸ ਧੋਪਿਆ ਜੂਠ ਨਾ ਉਤਰਾ ਜੇ ਸੌ ਧੋਵਾ ਤਿਸ ਸਜਣ ਸੇ ਨਾਲ ਚਲਦਿਆ ਨਾਲ ਚਲਾਨਾ ਜਿੱਥਾ ਲੇਖਾ ਮੰਗੀਆ ਤਿੱਥਾ ਖੜੇ ਦਿਸਾਨਾ ਰਹਾਉ ਕੋਠੇ ਮੰਡਪ ਮਾੜੀਆ ਪਾਸਹੋ ਚਿਤਵੀਆ ਟਠੀਆ ਕਾਮਨਾ ਆਵਨੀ ਵਿੱਚ ਹੋ ਸਖਣੀ ਆਹ ਬੱਗਾ ਬਗੇ ਕੱਪੜੇ ਤੀਰਥ ਮੰਝ ਵਸਾਨਾ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹਿਆਨਾ ਸਿਮਲਾ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ ਸੇ ਫਲ ਕਾਮਨਾ ਆਵਣੀ ਤੇ ਗੁਣ ਮੈਂ ਤਨ ਹਾਨਾ ਅੰਦਲਾ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹੈ ਹਉ ਚੜ ਲੰਘਾ ਕਿੱਤ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਬਾ ਛੁੱਟ ਹੈ ਜਿੱਤ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿੱਤ ਨਾਨਕ ਨਾਮ ਸੰਭਾਲ ਤੂੰ ਬੱਬਾ ਛੁੱਟ ਹੈ ਜਿੱਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਤਿਗੁਰੂ ਖਾਲਸਾ ਸਤਿਸੰਗ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਅਲਾਹੀ ਫਰਮਾਨ ਦਾ ਇੱਕ ਇੱਕ ਅੱਖਰ ਸਾਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਦਾ ਹੈ, ਲੇਕਿਨ ਵਿਸ਼ੇਸ਼ ਕਰਕੇ ਅੱਜ ਦਾ ਜੋ ਅਲਾਹੀ ਫਰਮਾਨ ਸਰਵਣ ਆਪਾਂ ਕੀਤਾ ਨਾ, ਇਹਦਾ ਸਾਡੇ ਇਤਿਹਾਸ ਵਿੱਚ ਇੱਕ ਅਹਿਮ ਅੰਗ ਹੈ। ਉਹਦਾ ਕਾਰਨ ਇਹ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਸੱਜਣ ਠੱਗ ਨੂੰ ਮੁਖਾਤਬ ਕਰਕੇ ਉਚਾਰਨਾ ਕੀਤਾ ਹੈ। ਇਹਦੀ ਭੂਮਿਕਾ ਦੇ ਸੰਬੰਧ ਵਿੱਚ ਕੁਝ ਕਹਾਂ। ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਗਦਾਦ ਗਏ। ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਪੜ੍ਹਦੇ ਹਾਂ, ਬਾਬਾ ਦੇਖੇ ਧਿਆਨ ਧਰ ਜਲਦੀ ਸਭ ਪ੍ਰਸੰਨ ਦੇਸਾਈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਨਿਗਾਹ ਮਾਰ ਕੇ ਵੇਖਿਆ ਕਿ ਹਰ ਥਾਂ ਤੇ ਵਿਕਾਰਾਂ ਲਾਲ ਤੇ ਔਗਣਾਂ ਦੀ ਅੱਗ ਲੱਗੀ ਹੋਈ ਹੈ। ਇਸ ਕਰਕੇ ਮੇਰੇ ਪਾਤਸ਼ਾਹ ਉਸ ਲਕਾਈ ਨੂੰ ਸੋਧਣ ਵਾਸਤੇ ਚੱਲੇ। ਮੇਰੇ ਪਾਤਸ਼ਾਹ ਬਗਦਾਦ ਗਏ ਹਨ, ਪੰਜ ਮਝਾਇਆ ਕਿ ਉੱਥੇ ਦੋ ਦਰਿਆ ਵਗਦੇ ਨੇ, ਇੱਕ ਦਜਲਾ ਦਰਿਆ ਦਾ ਨਾਂ ਹੈ। ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ਼ਨਾਨ ਕੀਤਾ, ਉਪਰੰਤ ਪਾਵਨ ਪੁੱਤਰ ਬਾਣੀ ਜਿਹਨੂੰ ਆਪਾਂ ਜਪਜੀ ਸਾਹਿਬ ਜਾਣ ਕਰਕੇ ਨਮਸਕਾਰ ਕਰਦੇ ਹਾਂ, ਇਹ ਬਾਣੀ ਪੜ੍ਹੀ। ਔਰ ਉਸ ਬਾਣੀ ਵਿੱਚ ਪਾਤਸ਼ਾਹ ਨੇ ਇਹ ਸ਼ਬਦ ਵਰਤੇ ਜੋ ਆਪਾਂ ਰੋਜ਼ਾਨਾ ਪੜ੍ਹਦੇ ਤੇ ਸੁਣਦੇ ਹਾਂ, ਪਤਾਲਾਂ ਪਤਾਲ ਲੱਖ, ਅਗਾਸਾਂ ਅਗਾਸ। ਉੱਥੋਂ ਦੇ ਪੀਰ ਦਸਤਗੀਰ ਦਾ ਚੇਲਾ ਜਿਹੜਾ ਦਰਿਆ ਦੇ ਕੰਢੇ ਤੇ ਆਇਆ, ਉਹਨੇ ਸੁਣਿਆ, ਉਹਨੂੰ ਇਹ ਗੱਲ ਚੰਗੀ ਨਾ ਲੱਗੀ। ਉਸ ਪੀਰ ਦੇ ਚੇਲੇ ਨੇ ਜਾ ਕਰਕੇ ਆਪਣੇ ਮੁਰਸ਼ਦ ਨੂੰ ਬੇਨਤੀ ਕੀਤੀ ਕਿ ਪੀਰ ਜੀ, ਮੈਨੂੰ ਪ੍ਰਤੀਤ ਹੁੰਦਾ ਕਿ ਕੋਈ ਕਾਫਰ ਫਕੀਰ ਆਇਆ ਹੈ, ਉਹਨੇ ਇਸਲਾਮ ਦੇ ਸਿਧਾਂਤ ਨੂੰ ਕੰਡੈਮ ਕੀਤਾ ਹੈ, ਕਿਉਂਕਿ ਇਸਲਾਮ ਦੇ ਵਿੱਚ 14 ਤਬਕਾਂ ਦਾ ਜ਼ਿਕਰ ਅਸੀਂ ਪੜ੍ਹਦੇ ਹਾਂ। ਔਰ ਉਹਨਾਂ ਦੇ ਵਿੱਚੋਂ ਇੱਕ ਸ਼ਹਿਰ ਸੁਲਤਾਨ ਬਾਹੂ ਨੇ ਆਪਣੀ ਰਚਨਾ ਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ, 14 ਤਬਕ ਬੰਦੇ ਦੇ ਅੰਦਰ ਤੰਬੂ ਵਾਂਗਲ ਤਾਣੇ ਹੋ, ਜਿੰਨੀਆਂ ਤਨ ਮੇਰੇ ਨੂੰ ਲੱਗੀਆਂ, ਛਾਲਾ ਹਿੱਕ ਲੱਗੀ ਤਾਂ ਜਾਣੇ ਹੋ। ਰਹੁ ਵਿਚਾਰ, ਉਸ ਪੀਰ ਨੇ ਆਪਣੇ ਚੇਲੇ ਨੂੰ ਕਿਹਾ, ਬੁਲਾ ਕੇ ਲਿਆਓ ਉਹਨਾਂ ਨੂੰ। ਬੜੀ ਲੰਮੀ ਚੌੜੀ ਗਾਥਾ ਉੱਥੋਂ ਦੀ। ਗੁਰੂ ਪਾਤਸ਼ਾਹ ਦਰਸ਼ਨ ਇੰਤਜ਼ਾਰ ਕੀਤੇ ਤੇ ਪਹਿਲਾ ਸਵਾਲ ਕੀਤਾ, ਖੁਦਾ ਕੀ ਕਰਦਾ ਹੈ? ਮੇਰੇ ਪਾਤਸ਼ਾਹ ਕਹਿਣ ਲੱਗੇ, ਦਸਤਗੀਰ, ਇਹ ਕੋਈ ਸਵਾਲ ਕਰਨ ਦਾ ਢੰਗ ਤਾਂ ਨਹੀਂ ਨਾ, ਨਾਲੇ ਤੋਂ ਜਗਿਆਸੂ ਬਣ ਕੇ ਕੁਝ ਸਿੱਖਣਾ ਚਾਹੁੰਦਾ, ਕੋਈ ਪੜ੍ਹਨਾ ਚਾਹੁੰਦਾ, ਲੈਣਾ ਚਾਹੁੰਦਾ ਹੈ ਤੇ ਬੈਠਾ ਉੱਚੀ ਥਾਂ ਤੇ ਹੈ, ਥੱਲੇ ਆ ਪਹਿਲਾਂ। ਪੀਰ ਥੱਲੇ ਆਇਆ, ਸਤਿਗੁਰੂ ਪਾਤਸ਼ਾਹ ਉੱਚੇ ਬੈਠੇ ਤੇ ਚੁੱਪ ਕਰ ਗਏ। ਉਹਨੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਤੁਹਾਨੂੰ ਬੇਨਤੀ ਕੀਤੀ ਹੈ, ਖੁਦਾ ਕੀ ਕਰਦਾ ਹੈ? ਤੇ ਪਾਤਸ਼ਾਹ ਕਹਿਣ ਲੱਗੇ, ਅਸੀਂ ਤਾਂ ਤੈਨੂੰ ਜਵਾਬ ਦੇ ਦਿੱਤਾ ਹੈ, ਮੈਂ ਸਮਝਿਆ ਨਹੀਂ। ਹਰਿਓ ਕਹਿੰਦੇ, ਪਹਿਲਾਂ ਅਸੀਂ ਇੱਥੇ ਬੈਠੇ, ਤੂੰ ਬੈਠਾ ਸਾਂ, ਅਸੀਂ ਬੈਠੇ ਥੱਲੇ ਸਾਂ, ਹੁਣ ਤੂੰ ਥੱਲੇ ਆ ਗਿਆ ਤੇ ਅਸੀਂ ਬੈਠੇ ਹਾਂ। ਖੁਦਾ ਨੀਵਿਆਂ ਨੂੰ ਉੱਚਿਆਂ ਕਰਦਾ ਤੇ ਉੱਚਿਆਂ ਨੂੰ ਨੀਵੇਂ ਕਰ ਦਿੰਦਾ ਹੈ। ਬਹੁਤ ਲੰਮੀ ਗਾਥਾ ਲਿਖੀ ਹੈ। ਭਾਈ ਸਾਹਿਬ ਨੇ ਉੱਥੇ ਜ਼ਿਕਰ ਕੀਤਾ, ਨਾਲ ਰੀਤ ਉਸ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕਵਿਰ ਸ਼ਬਦ ਖਿਲਾਏ, ਧਰੋਂ ਪਤਾਲੋ ਲਈ ਕੜਾਈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨੂੰ ਕਨਵਿੰਸ ਕਰਕੇ ਜਦੋਂ ਪੰਜਾਬ ਦੇ ਇਲਾਕੇ ਨੂੰ ਮੁੜੇ ਨੇ ਨਾ, ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਤਲਵੰਡੀ ਆਇਆਂ ਨੂੰ ਬੜਾ ਚਿਰ ਹੋ ਗਿਆ, ਕਿਰਪਾ ਕਰੋ ਘਰ ਨੂੰ ਚੱਲੀਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਘਰ ਦੀ ਯਾਦ ਆ ਗਈ ਹੈ, ਲੈ ਚੱਲਦੇ ਤੈਨੂੰ ਭਾਈ। ਮਰਦਾਨਿਆਂ, ਤੇਰੀ ਜ਼ਿੰਦਗੀ ਦੇ 5 ਦਿਨ ਬਾਕੀ ਹਨ। ਆਪਾਂ ਗੁਰਮੁਖੋ ਜਿੰਨੇ ਵੀ ਇੱਥੇ ਬੈਠੇ ਹਾਂ ਨਾ, ਭਾਵੇਂ ਆਪਾਂ ਬੁਰੇ ਹਾਂ ਤੇ ਭਾਵੇਂ ਭਲੇ ਹਾਂ, ਉਸ ਕਰਤੇ ਨੇ ਸਾਡੇ ਲਈ 3 ਚੀਜ਼ਾਂ ਦਾ ਅਰੇਂਜਮੈਂਟ ਕੀਤਾ ਹੈ। ਭਾਵੇਂ ਆਪਾਂ ਚੰਗੇ, ਭਾਵੇਂ ਮਾੜੇ, ਭਾਵੇਂ ਆਪਾਂ ਪਾਪੀ, ਭਾਵੇਂ ਆਪਾਂ ਪੁੰਨੀ, ਭਾਵੇਂ ਆਪਾਂ ਹਿੰਦੂ, ਭਾਵੇਂ ਆਪਾਂ ਸਿੱਖ, ਲੇਖੋ ਕਰਤੇ ਦੇ ਰੰਗ ਉਹਨਾਂ 3 ਚੀਜ਼ਾਂ ਦਾ ਸਾਡਾ ਪ੍ਰਬੰਧ ਕੀਤਾ ਹੈ। ਆਪਾਂ ਇਹ ਵੀ ਪੜ੍ਹਦੇ ਹਾਂ,
ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ ਵਡਾਣ ਦੇ ਅਰਥ ਸਾਡੇ ਬਜ਼ੁਰਗਾਂ ਵਡੇਰਿਆਂ ਨੇ ਕੀਤੇ ਅਚਰਜ ਵੰਡਰਫੁੱਲ ਉਹ ਤੋਂ ਭਾਵ ਹੁੰਦਾ ਇੱਕ ਉਹਨਾਂ ਤੋਂ ਭਾਵ ਹੁੰਦਾ ਬਹੁਤੇ ਮੇਰੇ ਪਾਤਸ਼ਾਹ ਕਹਿੰਦੇ ਹੈਰਾਨੀ ਦੀ ਗੱਲ ਜਿਹੜਾ ਇੱਕ ਹੈ ਨਾ ਉਹ ਸਾਰਿਆਂ ਨੂੰ ਵੇਖਦਾ ਤੇ ਸਾਰਿਆਂ ਨੂੰ ਇੱਕ ਨਹੀਂ ਦਿਸਦਾ ਆਪਾਂ ਜਿੰਨੇ ਬੈਠੇ ਹਾਂ ਨਾ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਵੇਖ ਰਿਹਾ ਲੇਕਿਨ ਆਪਾਂ ਕਿੰਨੇ ਆਪਾਂ ਨੂੰ ਇੱਕ ਨਹੀਂ ਦਿਸਦਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਵੇਖੇ ਉਹਨੂੰ ਨਜ਼ਰ ਨਾ ਆਵੇ ਬਹੁਤਾ ਇਹ ਵੱਡਾ ਹੈਰਾਨੀ ਦੀ ਗੱਲ ਹੈ ਵੀ ਇੱਕ ਸਾਰਿਆਂ ਨੂੰ ਵੇਖਦਾ ਤੇ ਸਾਰਿਆਂ ਨੂੰ ਇੱਕ ਨਹੀਂ ਦੀਦਾ ਸਾਡੇ ਤਿੰਨਾਂ ਲਈ ਕਰਤੇ ਨੇ ਇੱਕ ਅਰੇਂਜਮੈਂਟ ਕੀਤਾ ਹੈ ਉਹਨੂੰ ਧਰਮ ਗ੍ਰੰਥਾਂ 'ਚ ਲਿਖਿਆ ਦੇਸ਼ ਕਾਲ ਵਸਤੂ ਦੇਸ਼ ਤੋਂ ਭਾਵ ਜਗ੍ਹਾ ਕਾਲ ਤੋਂ ਭਾਵ ਸਮਾਂ ਤੇ ਵਸਤੂ ਤੋਂ ਭਾਵ ਚੀਜ਼ ਭਾਵ ਜਿਹੜੇ ਥਾਂ ਤੇ ਜਿਹੜੀ ਚੀਜ਼ ਨਾਲ ਤੇ ਜਿਹੜੇ ਟਾਈਮ ਤੇ ਸਾਡੀ ਮੌਤ ਆਉਣੀ ਜਦੋਂ ਤਿੰਨੇ ਦੀਆਂ ਤਿੰਨੇ ਚੀਜ਼ਾਂ ਇਕੱਠੀਆਂ ਹੋਗੀਆਂ ਨੇ ਗੁਰਮੁਖੋ ਸਾਨੂੰ ਕਿਸੇ ਬਚਾਉਣਾ ਨਹੀਂ ਆਪਾਂ ਇਹ ਵੀ ਪੜ੍ਹਦੇ ਔਖਦ ਆਏ ਰਾਸ ਜਾਂ ਵਿੱਚ ਆਪ ਖਲੋਇਆ ਦਵਾਈ ਵੀ ਉਦੋਂ ਕੰਮ ਕਰਦੀ ਜਦੋਂ ਕਰਤਾਰ ਕਿਰਪਾ ਕਰੇ ਉਹਦੀ ਕਿਰਪਾ ਤੋਂ ਬਿਨਾਂ ਦਵਾਈ ਵੀ ਕੰਮ ਨਹੀਂ ਜੀ ਕਰਦੀ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਤੇਰੀ ਜ਼ਿੰਦਗੀ ਦੇ ਪੰਜ ਦਿਨ ਬਾਕੀ ਨੇ ਤੇ ਚੱਲ ਤੈਨੂੰ ਖੁਰਮੇ ਸ਼ਹਿਰ ਲੈ ਚੱਲੀਏ ਉੱਥੇ ਤੇਰੀ ਇਹ ਜੀਵਨ ਦੀ ਲੀਲਾ ਨੇ ਸਮਾਪਤ ਹੋਣਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਉਸ ਖੁਰਮੇ ਸ਼ਹਿਰ ਵਿੱਚ ਪਹੁੰਚੇ ਬੜੇ ਮਨ ਨੂੰ ਕਈ ਵਾਰ ਦੁੱਖ ਹੁੰਦਾ ਹੈ ਜਦੋਂ ਅਸੀਂ ਗੁਰੂ ਇਤਿਹਾਸ ਤੇ ਸ਼ੰਕਾ ਕਰਦੇ ਹਾਂ ਯਾਦ ਰੱਖਣਾ ਮੈਂ ਆਮ ਬੋਲਦਾ ਰਹਿੰਦਾ ਵੀ ਗੁਰਮੁਖ ਧਰਮ ਦੀ ਨੀਂਹ ਸ਼ਰਧਾ ਹੈ ਸ਼ੰਕਾ ਨਹੀਂ ਆ ਪੰਜ ਚਾਰ ਦਿਨ ਹੋਏ ਮੈਥੋਂ ਲੰਘ ਰਿਹਾ ਸਾਂ ਤੇ ਇੱਕ ਸਿਆਣੇ ਬਿਆਣੇ ਬੰਦੇ ਨੇ ਆਖਿਆ ਗਿਆਨੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ 10 ਮਿੰਟ ਬੈਠੂ ਮੈਂ ਆਖਿਆ ਬੈਠ ਦਾ ਟਾਈਮ ਦੱਸੋ ਕਹਿੰਦਾ ਜੀ ਦੱਸੋ ਵੀ ਭਰਾ ਬਾਲਾ ਗੁਰੂ ਨਾਨਕ ਪਾਤਸ਼ਾਹ ਨੂੰ ਕਦੋਂ ਮਿਲਿਆ ਮੈਂ ਉਹਨੂੰ ਆਖਿਆ ਵੀ ਤੂੰ ਕੱਲ੍ਹ ਨੂੰ ਇਹ ਕਵੇਂਗਾ ਵੀ ਤੂੰ ਆਪਣੇ ਚਾਚੇ ਸੰਤ ਕਰਤਾਰ ਸਿੰਘ ਨੂੰ ਕਦੋਂ ਮਿਲਿਆ ਮੈਂ ਆਖਿਆ ਮੇਰਾ ਚਾਚਾ ਤੇ ਮੈਂ ਭਤੀਜਾ ਜਦੋਂ ਮੈਂ ਜੰਮਿਆ ਮੈਂ ਉਦੋਂ ਮਿਲ ਪਿਆ ਭਾਈ ਬਾਲਾ ਗੁਰੂ ਨਾਨਕ ਪਾਤਸ਼ਾਹ ਤੂੰ 3 ਸਾਲ ਵੱਡਾ ਹੈ ਉਸੇ ਪਿੰਡ ਦਾ ਰਹਿਣ ਵਾਲਾ ਹੈ ਤੈਨੂੰ ਮਲੇਕਿਆਂ ਦੇ ਵੀ ਕਿਹੜੀ ਤਰੀਕ ਨੂੰ ਮਿਲਿਆ ਮੈਂ ਕਿਹਾ ਵੀ ਮੈਂ ਸਮਝਿਆ ਵੀ ਤੇਰੇ ਮਨ ਵਿੱਚ ਸ਼ੰਕਾ ਕਿ ਭਾਈ ਬਾਲਾ ਹੋਇਆ ਨਹੀਂ ਜਿੱਥੋਂ ਤੂੰ ਬੋਲਦਾ ਨਾ ਮੈਂ ਤੇਰੀ ਰੱਗ ਸਮਝਨੀ ਹੈ ਤੇਰੇ ਮਨ ਵਿੱਚ ਭਾਈ ਬਾਲਾ ਕੋ ਹੋਇਆ ਹੀ ਨਹੀਂ ਉਹ ਭਲਿਆ ਜਨਮ ਸਾਖੀ ਦਾ ਮੁੱਢ ਕਿੱਥੋਂ ਲੱਭੇਗਾ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੇ ਕੋਲ ਗਏ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਾਲਿਆ ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕੀਤਾ ਤੇ ਸਾਨੂੰ ਸਤਿਗੁਰੂ ਪਾਤਸ਼ਾਹ ਦੇ ਕੌਤਕ ਸੁਣਾ ਸੰਗਤਾਂ ਉਹ ਸੁਣ ਕੇ ਲਾਭ ਲੈਣ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਭਾਈ ਬਾਲਾ ਜੀ ਸਾਖੀ ਇਤਿਹਾਸ ਸੁਣਾ ਰਹੇ ਨੇ ਔਰ ਇਸੇ ਤਰ੍ਹਾਂ ਲਾਲਾ ਪੰਨੂ ਉਹ ਕੋਲ ਬੈਠਾ ਤੇ ਪੈੜਾ ਮੋਖਾ ਸੁਲਤਾਨਪੁਰ ਵਾਲਾ ਲਿਖਦਾ ਇਹ ਅਸੀਂ ਪੜ੍ਹਦੇ ਹਾਂ ਭਾਈ ਬਾਲੇ ਦੀ ਸਮਾਧ ਬਣੀ ਖਡੂਰ ਸਾਹਿਬ ਭਾਈ ਬਾਲੇ ਦਾ ਪਿਤਾ ਚੰਦਰ ਭਾਨ ਸੰਧੂ ਤਲਵੰਡੀ ਦਾ ਰਹਿਣ ਵਾਲਾ ਉਹਦਾ ਖੂਹ ਅੱਜ ਤੱਕ ਮੌਜੂਦ ਹੈ ਤੇ ਮੈਂ ਹੁਣ ਤੈਨੂੰ ਲਿਖ ਕੇ ਦਿਆ ਵੀ ਭਾਈ ਬਾਲਾ ਕਦੋਂ ਮਿਲਿਆ ਰੱਬ ਦਾ ਵਾਸਤਾ ਜੀ ਗੁਰਮੁਖੋ ਸ਼ੰਕਾ ਨਾ ਕਰਿਆ ਕਰੋ ਧਰਮ ਦੀ ਨੀਂਹ ਵਿਸ਼ਵਾਸ ਤੇ ਖਲੋਤੀ ਹੈ ਵਿਸ਼ਵਾਸ ਤੇ ਇੱਕ ਨਿੱਕਾ ਜਿਹਾ ਸ਼ੇਕ ਬੇੜੀ ਨੂੰ ਡੋਬ ਦਿੰਦਾ ਹੈ ਨਿੱਕਾ ਜਿਹਾ ਸ਼ੇਕ ਬੇੜੀ ਨੂੰ ਡੋਬ ਦਿੰਦਾ ਹੈ ਤੇ ਜੇ ਕਿਤੇ ਚੀਜ਼ ਟੁੱਟੀ ਹੋਵੇ ਤੇ ਬੈਲਡਿੰਗ ਕਰ ਦਈਏ ਤੇ ਬੱਲੇ ਲੱਗ ਜਾਈਦਾ ਹੈ ਆਪਾਂ ਪੜ੍ਹਦੇ ਹਾਂ ਰੋਜ਼ਾਨਾ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ ਨਿਹਾਰ ਜਿਹੜਾ ਸ਼ਰਧਾ ਕਰਕੇ ਸੇਵਾ ਕਰਦਾ ਗੁਰੂ ਬੇੜਾ ਬੰਨੇ ਲਾਉਂਦਾ ਰਹੋ ਵਿਚਾਰ ਉਸੇ ਲਿਖਿਆ ਕਿ ਖੁਰਮੇ ਸ਼ਹਿਰ ਪਹੁੰਚੇ ਕਈ ਥਾਵਾਂ ਤੇ ਕੱਕੇ ਕਰਕੇ ਕੁਰਮਾ ਸ਼ਹਿਰ ਲਿਖਿਆ کئی تھاواں تے کھکے نال لکھیا کرما شہر خرمے لے آندے بھائی مردانہ جی نے شکے تے بھائی مردانہ نے آخیا پاتشاہ نوں کرپا کرو مینوں اپنے چرن سدیوی طور تے نواس بخشو میرے نو سواس باقی ہن اتے بقاعدہ نو لکھا ہوا جی مہاراج میرے تے کرپا کیتی مینوں اپنی سنگت بخشی ہو میرے نو سواس باقی نے لکھا کہ بھائی بالے نے سواساں دی گنتی کیتی شریر ٹھنڈا ہو گیا اتیاس کاراں دے مطابق گردیو نے انگوچھا کر کے لکھا جنوں آپاں چادرا کہنے انگوچھا لکھا ہویا اپنا چادرا بھائی بالے دا چادرا مردانے تے پا کر کے وہ سنسکار کیتا تے میں من وچ وچار کرنا بھی بھائی مردانے آ تیری کنی کمائی ہوئے گی تے میرے سدگرو پاتشاہ نے تیرے تے چادرا پا کے تیرے تن نوں ٹکیا بابا نانکا اسی تھان تھان دے سکھ سنگتاں تیرا 550واں پرکاش دہاڑا منا رہے ہاں تے ساڈے تے وی کرپا کری جیویں مردانے دا پردہ ٹکیا تے ساڈا وی ٹک دے او دا تیرا کیرتنیا سی نا ساڈے پلے او کرتوت نہیں پر تیرا سوائے پردے ٹکن دا میں اپنے والوں تے سمچی سکھ سنگت والوں تیرے چرنا چ بینتی کرنا ہے رحمت کریں جیویں مردانے دا پردہ ٹکیا ساڈا وی ٹک دے وہ سنسکار کر کے سدگرو پاتشاہ مہاراج اتہاسکار دے مطابق تلوڈی نگر آئے بھائی مردانہ جی دے دو بیٹے سن ایک دا نام وڈے دا نام سجادہ چھوٹے دا نام رجادہ ہے رجادے نو اس تھان کی ذمہ واری دتی تو ایس تھان تے ٹیک کے گرمت پرچار کرنا ہے تے سجادے نو نال لے کے سدگرو پاتشاہ تلمبے شہر پہنچے کلمبے دے بارے جنوں اتہاس پڑھی دا تے وکھ وکھ ڈھنگاں نال لکھیا ہے کئی تھاواں تے لکھیا کہ اے پہلا نام مخدوم پور سی کئی تھاواں تے ایو لکھیا کہ جیہے اپنے امرتسر شہر دے نال کئی پنڈ نال جڑ گئے نے اسی طرح مخدوم پورا ایک پنڈ سی جو کلمبے شہر نال جڑ گیا اے لکھتاں وچ دو طرح اس طرح دا ذکر آندا ہے اوتھے ایک منکھ نے او دا نام بڑا چنگا پر کرتوتاں چنگیاں نہیں نام او دا سجن ہے لیکن کم او دشمنوں والے کردا ہے اپنے بھتیجے کجن نوں لا لے کر کے لوکاں نوں گمراہ کر کے قتل کر کے انہاں دا مال لٹدا ہے ایتھے وشیش طور تے ایک نقطہ وچارن والا اے ہے یاد رکھنا धर्म विखाड़ी नहीं धर्म तारनी है अज के युग में भावें आप बुरा मनीए भावें भला भला मनीए साडा दूजियां नूं विखाउण ते जोर ते आप भावें धर्मी बनीए जां ना बनीए साडी मन की भावना भी लोग साडे तो प्रभावित होण उहनां ते इंप्रैशन पवे भी बड़ा गुरमुख है असीं लोगों नूं विखाउण की बजाय खुद आप धार्मिक नहीं बनते गुरु किते साडे ते कृपा करदे ਇਹ ਧਰਮ ਸ਼ਬਦ ਦੀ ਅਸੀਂ ਜਦੋਂ ਉਤਪਤੀ ਪੜ੍ਹਦੇ ਹਾਂ ਤੇ ਬੁੱਧ ਮਤ ਵਿੱਚ ਇਹਨੂੰ ਕਿਹਾ ਗਿਆ ਧੰਮ ਤੱਦਾ ਤੇ ਮੰਮਾ ਧੰਮ ਧੰਮ ਨਾਮ ਵੀ ਧਰਮ ਦਾ ਹੈ ਆਖਿਰਕਾਰ ਜਿਸ ਧਰਮ ਦਾ ਜ਼ਿਕਰ ਕੀਤਾ ਹੈ ਪੈਦਾ ਕਿਵੇਂ ਹੁੰਦਾ ਹੈ ਮੈਂ ਵਿਧਾਨ ਸ਼ਾਸਤਰ ਵਿੱਚ ਪੜ੍ਹਿਆ ਹੈ ਉਪਜੇ ਧਰਮ ਵਾਕ ਸਤ ਕਰ ਅਤ ਜੇ ਆਪਾਂ ਕਹਿੰਦੇ ਵੀ ਫਲਾਨੀ ਚੀਜ਼ ਬੀਜਣੀ ਹੈ ਤੇ ਉਹਨੂੰ ਗਿਆਨੀ ਜੀ ਪਹਿਲਾਂ ਉਸ ਖਾਦ ਪਾਈ ਦੀ ਹੈ ਰੂੜੀ ਪਾਈ ਦੀ ਜਾਂ ਐਵੇਂ ਸਪਰੇਅ ਕਰੀ ਦੀ ਹੈ ਇਸੇ ਤਰ੍ਹਾਂ ਸਾਡੇ ਵਡੇਰਿਆਂ ਨੇ ਲਿਖਿਆ ਜਿਹੜਾ ਧਰਮ ਹੈ ਨਾ ਉਪਜੇ ਧਰਮ ਵਾਕ ਸਤ ਕਰ ਅਤ ਧਰਮ ਦੇ ਪੈਦਾ ਹੋਣ ਦਾ ਮੂਲ ਕਾਰਨ ਹੈ ਵੀ ਉਹਨੇ ਸ਼ੰਕਾ ਨਹੀਂ ਕਰਨਾ ਉਹਨੇ ਸਤ ਕਰਕੇ ਮੰਨਣਾ ਹੈ ਜਿਵੇਂ ਆਪਾਂ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਕਥਾ ਪੜ੍ਹਦੇ ਹਾਂ ਨਾ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਰਹਿਮਤ ਕੀਤੀ ਤੇ ਉਹਨਾਂ ਕੋਲ ਤਿੰਨ ਸ਼ਬਦ ਸਨ ਬੜੇ ਪਿਆਰੇ ਭਲਾ ਜੀ ਭੁੱਲਾ ਜੀ ਤੇ ਭਾਣਾ ਜੀ ਮੈਂ ਭੁੱਲ ਗਿਆ ਜੋ ਤੁਸੀਂ ਕਰ ਰਹੇ ਹੋ ਭਲਾ ਕੀਤਾ ਜੇ ਮਹਾਰਾਜ ਤੁਹਾਡਾ ਭਾਣਾ ਇਸ ਪ੍ਰਕਾਰ ਧਰਮ ਗ੍ਰੰਥ ਕਹਿੰਦੇ ਵੀ ਧਰਮ ਦੇ ਪੈਦਾ ਹੋਣ ਦਾ ਮੁੱਢ ਕਾਰਨ ਹੈ ਵੀ ਵਾਕ ਨੂੰ ਸਤ ਕਰਕੇ ਮਨ ਸ਼ੰਕਾ ਨਾ ਕਰ। ਤੇ ਆਪਾਂ ਕਈ ਵਾਰ ਬੂਟੇ ਲਾ ਲੈਂਦੇ ਤੇ ਪਾਣੀ ਨਹੀਂ ਲਾਉਂਦੇ, ਮੁੜ ਕੇ ਬੂਟਾ ਸੁੱਕ ਜਾਂਦਾ। ਇਸੇ ਤਰ੍ਹਾਂ ਉਹਨਾਂ ਬਜ਼ੁਰਗ ਵਿਦਵਾਨਾਂ ਨੇ ਲਿਖਿਆ ਵੀ ਜਿਹੜਾ ਧਰਮ ਦਾ ਬੂਟਾ ਨਾ, ਇਹ ਨਹੀਂ ਵੀ ਧਰਮ ਦਾ ਲੇਬਲ ਲਾ ਲਿਆ ਤੇ ਗੱਲ ਬਣ ਗਈ। ਇਸ ਬੂਟੇ ਨੂੰ ਅੱਗੇ ਵਧਾਉਣਾ ਵੀ ਹੈ। ਕਿਵੇਂ ਵਧੇਗਾ? ਦਇਆ ਦਾਨ ਕਰ, ਧਰਮ ਵਧੇ ਨਿੱਤ। ਦਇਆ ਕਰਨੀ, ਦਾਨ ਤੋਂ ਭਾਵ ਲੋੜਵੰਦਾਂ ਦੀ ਮਦਦ ਕਰਨੀ। ਆਪਾਂ ਕਰਦੇ ਨਹੀਂ, ਸਾਡੇ ਬੂਹੇ ਅੱਗੇ ਗਰੀਬ ਆ ਗਿਆ ਤੇ ਕਹਿੰਦਾ ਜੀ ਮੈਨੂੰ ਬੀਬੀ ਜੀ ਭੈਣ ਜੀ ਰਾਤ ਦੀ ਰੁੱਖੀ ਰੋਟੀ ਦੇ ਦਿਓ, ਮੈਂ ਭੁੱਖਾ। ਤੇ ਆਪਾਂ ਕਹਿੰਦੇ ਚੱਲ ਅਗਲੇ ਪਾਸੇ, ਤੇ ਨਾਲ ਜੀ ਘਰਵਾਲੀ ਨੂੰ ਕਹਿੰਦੇ ਵੀ ਗਿਆਨੀ ਜੀ ਨੂੰ ਪ੍ਰਸ਼ਾਦਾ ਪਕਾਉਣਾ ਤੇ ਰੋਟੀਆਂ ਚੰਗੀ ਤਰ੍ਹਾਂ ਹੌਲੀ ਹੌਲੀ ਪਤਲੀਆਂ ਲਾਵੀ, ਮੇਰੇ ਧਿਆਨ ਨੂੰ ਗੱਲ ਨੂੰ ਸੁਣ, ਇਹਦਾ ਗਲਤ ਅਰਥ ਨਾ ਕਰਨਾ। ਬੂਹੇ ਜੇ ਮੰਗਤਾ ਹੈ ਤੇ ਉਹਨੂੰ ਕਹਿੰਦੇ ਚੱਲ ਗਾਂ। ਤੇ ਗਿਆਨੀ ਜੀ ਆਉਣਾ ਤੇ ਕਹਿੰਦੇ ਗਿਆਨੀ ਜੀ ਵਾਸਤੇ ਪੋਲੇ ਪੋਲੇ ਫੁਲਕੇ ਲਾਉਣੇ, ਉਹਨਾਂ ਦੇ ਦੰਦ ਕੰਮ ਨਹੀਂ ਕਰਦੇ। ਕਿ ਜਿਹੜਾ ਬੰਦਾ ਉਹਦੇ ਵਿੱਚ ਰੱਬ ਨਹੀਂ ਸੀ, ਉਹਦੇ ਵਿੱਚ ਰੱਬ ਨਹੀਂ। ਜਦਕਿ ਸਾਡੇ ਬਾਪੂ ਨੇ ਆਖਿਆ ਨਾ ਕੋ ਬੈਰੀ ਨਾ ਬਗਾਨਾ ਸਗਲ ਸੰਗ ਹਮਕੋ ਬਣਾਈ। ਤੇ ਸਾਡੇ ਬਜ਼ੁਰਗਾਂ ਨੇ ਲਿਖਿਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਇੱਥੇ ਜਾਤ ਪਾਤ ਨਹੀਂ ਲਿਖਿਆ ਤੇ ਕਿਹਨੂੰ ਦੇਣਾ ਤੇ ਕਿਹਨੂੰ ਦੇਣਾ, ਲੋੜਵੰਦ ਦੀ ਮਦਦ ਕਰਨੀ, ਇਹ ਸਾਡੇ ਗੁਰੂ ਦੀ ਸਾਨੂੰ ਆਗਿਆ ਹੈ। ਦਇਆ ਦਾਨ ਕਰ, ਧਰਮ ਵਧੇ ਨਿੱਤ, ਇਸਤਤ ਭੈ ਖਿਮਾ ਕੇ ਸੰਗਾ। ਆਪਣੇ ਨਾਲ ਕਿਸੇ ਦੀ ਵੱਧ ਘੱਟ ਹੋ ਜਾਏ ਨਾ, ਤੇ ਆਪਾਂ ਕਿ ਇਹਨੂੰ ਬੰਦਾ ਬਣਾ ਕੇ ਛੱਡਣਾ, ਭਾਵੇਂ ਆਪ ਬੰਦੇ ਬਣੀਏ ਜਾਂ ਨਾ ਬਣੀਏ। ਪਰ ਸਾਡਾ ਧਰਮ ਗ੍ਰੰਥ ਕਹਿੰਦੇ ਨੇ ਖਿਮਾ ਤੋਂ ਭਾਵ ਹੁੰਦਾ ਕਿ ਕਿਸੇ ਨੇ ਕੋਈ ਵੱਧ ਘੱਟ ਕੀਤਾ ਤੇ ਉਹਨੂੰ ਕਹਿਣਾ ਜਾ ਗੁਰਮੁਖਾ ਤੇਰਾ ਰੱਬ ਭਲਾ ਕਰੇ, ਇਹਨੂੰ ਖਿਮਾ ਕਹਿੰਦੇ ਹਨ। ਪ੍ਰਾਪਤ ਗੰਗਾ ਜੀ ਨੂੰ ਖਿਮਾ ਕਹਿੰਦੇ ਨੇ, ਅਸੀਂ ਪੰਜਾਬੀ ਚ ਕਹਿੰਦੇ ਨੇ ਖਿਮਾ ਭਾਵ, ਉਹਨੇ ਤੇਰੇ ਨਾਲ ਬੁਰਾ ਕੀਤਾ ਤੇ ਉਹਨੂੰ ਆਖਣਾ ਜਾ ਗੁਰਮੁਖਾ ਤੇਰਾ ਵਾਹਿਗੁਰੂ ਭਲਾ ਕਰੇ, ਔਰ ਤੂੰ ਚਲਾ ਜਾ ਤੇਰਾ ਵਾਹਿਗੁਰੂ ਭਲਾ ਕਰੇ। ਇਹਦੇ ਨਾਲ ਕਹਿੰਦੇ ਨੇ ਧਰਮ ਟਿਕਦਾ, ਉਪਜੇ ਧਰਮ ਵਾਗ ਸਤ ਕਰ ਅਤ, ਦਇਆ ਦਾਨ ਕਰ ਧਰਮ ਵਧੇ ਨਿੱਤ, ਇਸਤਤ ਭੈ ਖਿਮਾ ਕੇ ਸੰਗਾ, ਧਰਮ ਕ੍ਰੋਧ ਕਰ ਹੋਤ ਭੰਗਾ। ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਕਾਮ ਕ੍ਰੋਧ ਕਾਇਆ ਕੋ ਗਾਲੇ, ਇਹ ਗੁਰਮੁਖ ਸਾਡੇ ਸਾਰਿਆਂ ਨਾਲ ਵਾਪਰਦੀ ਹੈ। ਜਦੋਂ ਸਾਡੀ ਸੋਚ ਮਾੜੀ ਹੋਵੇ ਨਾ, ਗੰਦੀ, ਜਾਂ ਸਾਡੇ ਤੇ ਕ੍ਰੋਧ ਦਾ ਪ੍ਰਭਾਵ ਪੈ ਜਾਏ, ਉਦੋਂ ਸਾਡਾ ਦਿਮਾਗੀ ਸੰਤੁਲਨ ਕੰਮ ਨਹੀਂ ਜੇ ਕਰਦਾ, ਭਾਵੇਂ ਅਸੀਂ ਕਿੱਡੇ ਵਿਦਵਾਨ ਹੋਈਏ, ਸਾਡੀ ਮੱਤ ਮਾਰੀ ਜਾਂਦੀ ਹੈ। ਇਸ ਕਰਕੇ ਗੁਰੂ ਬਾਬੇ ਲਿਖਿਆ ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ। ਜਿਵੇਂ ਸੁਹਾਗਾ ਸੋਨੇ ਦੀ ਧਾਤ ਨੂੰ ਢਾਲ ਦਿੰਦਾ ਹੈ, ਇਸ ਪ੍ਰਕਾਰ ਗੁਰਮੁਖੋ ਉਹਨਾਂ ਪ੍ਰਾਪਤਨ ਗ੍ਰੰਥਾਂ ਦੇ ਮੁਤਾਬਕ ਜਦੋਂ ਬੰਦਾ ਗੁੱਸੇ ਵਿੱਚ ਹੁੰਦਾ ਤੇ ਉਦੋਂ ਧਰਮ ਦਾ ਨਾਸ਼ ਹੁੰਦਾ, ਉਦੋਂ ਧਰਮ ਕੰਮ ਨਹੀਂ ਕਰਦਾ। ਉਹਨੂੰ ਇਹ ਨਹੀਂ ਪਤਾ ਚੱਲਦਾ ਵੀ ਮੈਂ ਕੀ ਕਹਿਣਾ। ਜਦੋਂ ਆਪਾਂ ਗੁੱਸੇ 'ਚ ਹੁੰਦੇ, ਸਾਡੀ ਧੀ ਭੈਣ ਕੋਈ ਖੁਲਦੀ ਹੋਵੇ ਨਾ, ਅਸੀਂ ਕਈ ਵਾਰ ਇਹੋ ਜਿਹੇ ਅਪ ਸ਼ਬਦ ਕਹਿੰਦੇ ਹਾਂ ਤੇ ਉਹ ਗੁੱਸਾ ਠੰਡਾ ਹੁੰਦਾ, ਸਾਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਵੀ ਮੈਂ ਕੀ ਕਿਹਾ। ਉਸ ਬੰਦੇ ਨੇ ਨਾ ਉਹਦਾ ਛੱਡਣ ਰੱਖਿਆ ਮਾਂ ਪਿਓ ਨੇ, ਪਰ ਕੰਮ ਵਿਖਾਲਾ ਧਰਮ ਦਾ ਕਰਦਾ ਪਰ ਧਰਮੀ ਨਹੀਂ। ਗ੍ਰੰਥਾਂ ਦੇ ਮੁਤਾਬਕ ਉਹ ਇੰਨਾ ਤਗੜਾ ਅਲਟੇਰਾ ਹੈ, ਉਹਨੇ ਇੱਕ ਨਿੱਕੀ ਜਿਹੀ ਮਸੀਤ ਵੀ ਬਣਾਈ ਹੈ, ਉਹਨੇ ਇੱਕ ਮੰਦਿਰ ਵੀ ਬਣਾਇਆ ਹੈ। ਇਹ ਮੁਸਲਮਾਨ ਭਰਾ ਮਸੀਤ ਦੇ ਭੁਲੇਖੇ ਨਾਲ ਉਹਦੇ ਜਾਲ ਵਿੱਚ ਕਾਬੂ ਆ ਜਾਣ, ਜਿਹੜੇ ਹਿੰਦੂ ਵੀਰ ਨੇ ਉਹ ਮੰਦਿਰ ਦਾ ਭੁਲੇਖਾ ਖਾ ਕੇ ਮੇਰੇ ਕਾਬੂ ਆ ਜਾਣ, ਤਾਂ ਕਿ ਉਹਨਾਂ ਨੂੰ ਕਤਲ ਕਰਕੇ ਤੇ ਮੈਂ ਆਪਣੇ ਲਾਲਚ ਨੂੰ ਠੰਡਿਆਂ ਕਰ ਸਕਾਂ ਜਾਂ ਪੂਰਾ ਕਰ ਸਕਾਂ। ਉਹਦੀ ਝੂੜ ਦੀ ਦੁਕਾਨ ਚੱਲਦੀ ਹੈ। ਤੇ ਭਾਈ ਸਜਾਦੇ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਧਰਮ ਅਸਥਾਨ ਹੈ ਤੇ ਜੇ ਆਗਿਆ ਦਿਓ ਤੇ ਮੈਂ ਪ੍ਰਸ਼ਾਦਾ ਪਾਣੀ ਛਕਾਵਾਂ। ਜਦੋਂ ਭਾਈ ਸਜਾਦੇ ਨੇ ਬੇਨਤੀ ਕੀਤੀ ਨਾ ਤੇ ਗੁਰੂ ਬਾਬਾ ਜੀ ਹੱਸਦਾ ਹੈ ਸਜਾਦਾ ਗੱਭਰੂ ਸੀ, ਸਤਿਗੁਰੂ ਪਾਤਸ਼ਾਹ ਦੇ ਪਾਵਨ ਮੁਖ ਵੱਲ ਵੇਖ ਕੇ ਆਖਿਆ ਵੀ ਮਹਾਰਾਜ ਹੱਸੇ ਕਿਉਂ? ਹਜ਼ੂਰ ਕਹਿੰਦੇ ਸਜਾਦਿਆ ਮੈਨੂੰ ਤੇਰੇ ਬਾਪੂ ਦਾ ਚੇਤਾ, ਭੁੱਖ ਉਹਨੂੰ ਵੀ ਲੱਗਦੀ ਹੁੰਦੀ ਸੀ, ਅੱਜ ਤੈਨੂੰ ਵੀ ਲੱਗੀ ਹੈ, ਲੇਕਿਨ ਥਾਂ ਕਰੋਕਾ ਤੇ ਭਾਈ ਤੇਰੀ ਮਰਜ਼ੀ। ਬੜਾ ਲੰਮਾ ਚੌੜਾ ਲਿਖਿਆ ਸਾਡੇ ਵਡੇਰਿਆਂ ਨੇ ਇਤਿਹਾਸ, ਕਹਿੰਦੇ ਨੇ ਅੰਦਰ ਲਿਜਾ ਕਰਕੇ ਤੇ ਭਾਈ ਸਜਾਦੇ ਦੇ ਉਹਨਾਂ ਕੱਪੜੇ ਵੀ ਲਾਹ ਲਏ ਨਿਕੰਮਿਆਂ ਬੰਦਿਆਂ ਨੇ, ਠੱਗਾਂ ਨੇ। ਮਹਾਰਾਜ ਕਹਿਣ ਲੱਗੇ ਵੀ ਭਾਈ ਬਾਲਾ ਜੀ ਸਜਾਦਾ ਮੁੜਿਆ ਨਹੀਂ, ਪਤਾ ਕਰ। ਜਦੋਂ ਅੰਦਰ ਜਾ ਕੇ ਵੇਖਿਆ ਤੇ ਭਾਈ ਸਜਾਦੇ ਦੀ ਹਾਲਤ ਵੀ ਉਹਦੇ ਕੱਪੜੇ ਵੀ ਉਹਨਾਂ ਲਾਹ ਲਏ। ਬਾਲਾ ਜੀ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਇਹਨਾਂ ਨੇ ਬੜਾ ਮਾੜਾ ਕੀਤਾ, ਵੀ ਜੋ ਦਿਸਦਾ ਉਹ ਅਸਲ ਵਿੱਚ ਨਹੀਂ। ਹਜ਼ੂਰ ਅੰਦਰ ਗਏ, ਮੇਰੇ ਪਾਤਸ਼ਾਹ ਨੇ ਉੱਥੇ ਬਾਣੀ ਉਚਾਰੀ। ਅਸੀਂ ਆਮ ਕਰਕੇ ਰੁਟੀਨ ਦੇ ਮੁਤਾਬਕ ਸਾਡੇ ਬੁਲਾਰੇ ਵੀਰ ਬੋਲਦੇ ਨੇ ਨਾ, ਉਦੋਂ ਆਮ ਕਹਿੰਦੇ ਨੇ ਭਾਈ ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ। ਪਰ ਜਦੋਂ ਅਸੀਂ ਪੁਰਾਤਨ ਜਨਮ ਸਾਖੀ ਪੜ੍ਹਦੇ ਹਾਂ, ਮੈਨੂੰ ਇਹ ਸ਼ਬਦ ਬੜੇ ਪਿਆਰੇ ਲੱਗੇ ਨੇ ਤੇ ਮੈਂ ਤਾਂ ਤੁਹਾਨੂੰ ਬੇਨਤੀ ਕਰਨ ਲੱਗਾ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਰਬਾਬ ਵਜਾਏ, ਕਾਈ ਸਿਵਤ ਖੁਦਾਏ ਦੀ ਕਰੀਏ। ਅਸੀਂ ਰਬਾਬ ਵਜਾਉਣੇ ਅੱਜ ਵੀ, ਮੁਆਫੀ ਦੇਣੀ ਕੌੜਾ ਸੱਚ ਦੇ, ਪਰ ਖੁਦਾ ਦੀ ਸਿਫਤ ਕੋਈ ਨਹੀਂ ਜੇ ਕਰਦਾ। ਜਿਹੜੇ ਆਪਾਂ ਧਾਰਮਿਕ ਸਮਾਗਮ ਕਰਦੇ ਹਾਂ ਨਾ ਥਾਂ ਥਾਂ ਤੇ, ਬੜੀ ਚੰਗੀ ਗੱਲ ਹੈ, ਸਾਨੂੰ ਆਪਣੇ ਮੂਲ ਦਾ ਪਤਾ ਲੱਗੇਗਾ। ਲੇਕਿਨ ਉਹਨਾਂ ਧਾਰਮਿਕ ਸਮਾਗਮਾਂ ਵਿੱਚ ਖੁਦਾ ਦੀ ਸਿਫਤ ਕਰਨ ਦੀ ਬਜਾਏ ਬੰਦਿਆਂ ਦੀ ਕਰਦੇ ਆ ਵੀ ਫਲਾਨਾ ਜੀ ਆਏ ਤੇ ਜੀ ਆਇਆਂ ਨੂੰ ਉਹ ਗੁਰਮੁਖ ਹੋ। ਇਹ ਗੱਲ ਅੰਦਰ ਚੰਗੀ ਤਰ੍ਹਾਂ ਧਾਰ ਲਓ, ਦੁਨੀਆਂ ਨਾ ਸਲਾਹੇ ਜੋ ਮਰ ਮੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਦ ਸੀ। ਮੈਂ ਕਥਾ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਨਾ ਕਥਾ ਕਰਨ ਵਾਲੇ ਰਹਿਣਾ ਤੇ ਨਾ ਸੁਣਨ ਵਾਲਿਆਂ ਰਹਿਣਾ। ਮੇਰੇ ਤੋਂ ਪਹਿਲਾਂ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਪੁਸਤਕ ਲਿਖੀ ਹੈ ਨਾ ਹਰਿਮੰਦਰ ਸਾਹਿਬ ਦਾ ਇਤਿਹਾਸ, ਉਹਦੇ ਚ ਉਹਨਾਂ ਵੱਖ ਵੱਖ ਨਾਵਾਂ ਦਾ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਤੋਂ 13ਵੀਂ ਥਾਂ ਤੇ ਮੇਰੀ ਡਿਊਟੀ ਲੱਗੀ ਹੈ, ਉਹ ਚਲੇ ਗਏ ਰਹਿਣਾ 13ਵੀਂ ਵਾਲੇ ਵੀ ਨਹੀਂ। ਗੁਰੂ ਸਾਡੇ ਤੇ ਮਿਹਰ ਕਰੇ, ਰਹੋ ਵਿਚਾਰ। ਮੇਰਾ ਬਾਬਾ ਕਹਿੰਦਾ ਮਰਦਾਨਿਆਂ ਰਬਾਬ ਵਜਾਏ, ਕਾਈ ਸਿਫਤ ਖੁਦਾਏ ਦੀ ਕਰੀਏ। ਇੱਥੇ ਭਾਈ ਸਜਾਦਾ ਇਤਿਹਾਸ ਦੇ ਮੁਤਾਬਕ ਉਹਨਾਂ ਦਾ ਖਾਨਦਾਨੀ ਧੰਦਾ ਸੀ, ਉਹਨੇ ਰਬਾਬ ਵਜਾਇਆ। ਇਹ ਜੋ ਅੱਜ ਦਾ ਪਾਵਨ ਫਰਮਾਨ ਇਹ ਸਤਿਗੁਰੂ ਪਾਤਸ਼ਾਹ ਨੇ ਤੁਲੰਬੇ ਸ਼ਹਿਰ ਵਿੱਚ ਸੱਜਣ ਠੱਗ ਦੀ ਜਿਹੜੀ ਉਹ ਧਾਰਮਿਕ ਉਹਨੇ ਜਗ੍ਹਾ ਵਿਖਾੜੇ ਮੁਤਾਬਕ ਬਣਾਈ ਸੀ ਨਾ, ਉੱਥੇ ਚਾਰਨਾ ਕੀਤਾ ਤੇ ਜਿਹੜੀ ਉਹ ਜਗ੍ਹਾ ਸੀ ਮੁੜ ਕੇ ਧਰਮਸ਼ਾਲਾ ਬਣ ਗਈ। ਇਹ ਬਾਬੇ ਦੇ ਚਰਨਾਂ ਦੀ ਬਰਕਤ ਹੈ ਨਾ। ਆਪਾਂ ਪੜ੍ਹਦੇ ਹਾਂ ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਸਤਿਗੁਰੂ ਨਾਨਕ ਪਾਤਸ਼ਾਹ ਆਪਣੇ ਪਾਵਨ ਪਵਿੱਤਰ ਚਰਨ ਪਾਉਂਦੇ ਨੇ ਨਾ, ਉਹ ਥਾਂ ਪੂਜਣ ਦੇ ਯੋਗ ਹੋ ਜਾਂਦਾ ਹੈ। ਅਸੀਂ 72-73 ਸਾਲ ਅਰਦਾਸਾਂ ਕੀਤੀਆਂ ਮੇਰੇ ਮਾਲਕਾ ਗੁਰੂ ਨਾਨਕ ਪਾਤਸ਼ਾਹ, ਜਿੱਥੇ ਤੂੰ ਬੇਅੰਤ ਕੌਤਕ ਕੀਤੇ ਕਰਤਾਰਪੁਰ ਸਾਹਿਬ, ਸਾਨੂੰ ਦਰਸ਼ਨ ਦਦਾਰੇ ਬਖਸ਼। 72 ਸਾਲਾਂ ਤੋਂ ਬਾਅਦ ਸਾਡੀ ਅਰਦਾਸ ਪ੍ਰਵਾਨ ਹੋਈ, ਉਸ ਕਰਤਾਰਪੁਰ ਨੂੰ ਕਿਉਂ ਤਰਸਦੇ ਅਸੀਂ ਕਿ ਉਹ ਅਰਦਾਸਾਂ ਕਰਦੇ ਮੇਰੇ ਗੁਰਦੇਵ ਦੇ ਉੱਥੇ ਪਾਵਨ ਚਰਨ ਪਾਇਆ। ਅਸੀਂ ਅਰਦਾਸ ਵਿੱਚ ਪੱਕੇ ਤੌਰ ਤੇ ਇਹ ਸ਼ਬਦ ਸਾਡੇ ਵਡੇਰਿਆਂ ਨੇ ਦਰਜ ਕੀਤੇ ਵੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿੱਥੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਦਾਰ ਬਖਸ਼ੋ। ਕਾਰਨ ਕੀ? ਉਹਨਾਂ ਥਾਵਾਂ ਤੇ ਗੁਰੂ ਦੇ ਚਰਨ ਪਏ ਦੇ ਥਾਂ ਪੂਜਣ ਦੇ ਯੋਗ ਹੋ ਗਏ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਮੇਰੇ ਗੁਰੂ ਬਾਬੇ ਨੇ ਉੱਥੇ ਧਰਮਸ਼ਾਲ ਵਧੀ। ਜਦੋਂ ਗੁਰਦੇਵ ਨੇ ਸ਼ਬਦ ਉਚਾਰਿਆ ਨਾ ਤੇ ਮਨ ਕਈ ਵਾਰ ਗੁਰਮੁਖ ਕੰਬਦਾ ਹੈ, ایک شبد گردیو نے سجن دے پٹھایا چاریا تے انہیں کنا ہاتھ لا کے توبہ کی بابا بخش لا اگے تو میں گناہ نہیں کرانگا گرمخو ساڈے ورگیاں نے ہزاراں ویراں کتھا کیتی دا لگے تے اج وی لحاظ نہیں جی کردے یہ وکھری گل نہ لگے تے اسی لحاظ کر دیے ہزاراں ویراں شبداں دی کتھا کیتی اسی عیب نہیں چھڈے تساں ہزاراں ویراں سنی عیب نہیں چھڈے ساڈے نالوں او سجن ٹھگ چنگا جن ایک شبد سنیا تے عیب چھڈ دتے ساڈے نالوں چنگا جو آپا تبا لائی جانے سارے تے دوجے خوش ہوندے کہ اج سجن ٹھگ دی ساگی سنون گے گیانی جی ساڈے نالوں چنگا ہے جن ایک شبد سنیا تے توبہ کیتی اسی ہزاراں ویراں کتھا کیتی اسی سدھرے نا تسی ہزاراں ویراں سنی سدھرے نا میں ارداس کراں گا بابا نانکا جیویں سجن ٹھگ تے کرپا کیتی ساڈے تے وی کر دے میرے پادشاہ نے جیویں اونوں سمجھایا نا او شبد اچارن کیتا ہے اونوں سرون کریے تے گرو نانک پادشاہ دی رحمت نوں پراپت کر لئی سہیوگ دے بولو ست نام واہگرو
ہاں جی ست نام شری واہگرو صاحب جی ہاں جی سوہی محلہ پہلا کار شیوا ایک اوہنکار سدگرو پرساد
سوہی راگ دے وچ دین دنیا دے مالک دھن گرو نانک پادشاہ مہاراج چھویں کر سرتال دے وچ اے پاون پوتر شبد اچار رہے ہیں ایک شنکا کر دے تھلے اونکڑ لگا تے اگے لگا چھواں اونکڑ دے مطابق اے ایک وچن بن جائے گا سنگولر نال سنگولر ایک وچن تے اگے پھر چھواں لایا گرو نے اے دو گلاں کیویں اے دا کارن ہے گھر کا مین ارتھ ہوں نے سارے راگی ویر بھن برا کیرتن کرتے ہیں انہوں گائیڈنس دیتی کہ گرمخو ایس تال بھی تھی کیرتن کرنا یہ چھواں کر سرتال لیکن جو مینو گرو نے سمجھایا وہ مطابق میں بےنتی کر لگا گھر کے تھلے اونکڑ لکھن تو مطلب یہ ہے گرو کے سکھا کر چھویں کیرتن کری سرتال بارہویں کیرتن کری سرتال ستویں کیرتن کری پر ویکھی کتے ایک گرو دے گھر تو باہر نہ ہوئی تیری سرتی کیول تے کیول ایک گرو دے گھر والے پاسے ہوئے یہ نہیں کہ تیرے کوئی چار تین ٹیون آن لگ پیا تو گرو نوں بھل کے تو ہور پاسے جو مرضی بولی جائے یہ اونکڑ جیڑا نا اس گل کا سنکیت ہے ایک ادویت روپی برہم اچارن تے رکھیا کردا ہے سچے گرو دی کرپا نال پراپت ہوئے گا
اجل گاہا چلکنا کوٹ مکالڑی مس
اے گرمکھ اج دے زمانے چ سارے بانڈے لوپ ہو گئے جڑے میری کمدے جاں تھوڑے جے اگاں پچھاں وچ چیتے کرن اپنے گھراں وچ عام کہیں دیاں تھالیاں ہوندیاں سن کئی وہ شنے ہوں سن وشیش کر کے بیبیاں کا برا آنا نا اگے پیچھے تو پہ دیور کا دھد کٹ ملے نہ ملے پر جدن بیبی کا برا آتا سا ادو شنا دھد کا پرکے دینی سی اپنے برا نو شنے بھی غائب ہو گئے کال یہ سارے کہیں دے بانڈے ہوں سن مینو اپنا بچپن چیتیا میں ویکے تو مینو تا چیتیا بھائی صاحب بھائی امریک سنگھ سارے گھر آئے تو میری دادی نے وڈا شنا پرانا جہا سا وہ بھائی امریک سنگھ دھد پا کے ادی ملائی لا کے دیتی مینو کہ سا پوت آیا بھائی امریک سنگھ یہ شاید اکی نومبر کی گل ہے 75 کی مینو گل چیتے آ گئی چھنے تو یہ نہ کہ جی گھر کی گل کر گیا گیانی میرے پاتشاہ کہیں اجل کا جڑا کہ بانڈا نا اجل تو بھاو صاف دستا ہے اجل نام ہے صاف دا اجل کہ چلکنا کوٹ مکالڑی مس جدو کہ بانڈے کی چمک ویکھی دی تے بڑا پرابت کرتا ہے تے جدو کوٹم تو پاو رگڑنا جدو رگڑی دا نا تے مس کہ کالخ نو سیاہی نو اس کہ بانڈے نو رگڑیا تے وچوں کالخ نکلی اسی پرکار گرمکھو ساڈی باہر دی ڈی ڈول ویکھ کے تے پرسنالٹی ویکھ کے تے لوگ ہوندے نے پربھاوت جدو ساری کرتوت ویکھی تے وچوں کالخ ہی کالخ یہ انتری ورتے بنے گا ਮੁੱਖ ਅਰਥ ਇਹ ਜਿਹੜਾ ਕਹਿਣ ਦਾ ਭਾਂਡਾ ਚਿਲਕਣਾ ਹੈ, ਜਦੋਂ ਉਹਨੂੰ ਰਗੜੀਦਾ ਨਾ ਤੇ ਉਹਦੇ ਚੋਂ ਕਾਲਖ ਨਿਕਲਦੀ ਹੈ।
ਤੁਰਿਆ ਝੂਠ ਨਾ ਉਤਰਾ ਜੇ ਸੌ ਧੋਵਾ ਤਿਸੇ।
ਜਿਹੜੇ ਪ੍ਰਾਤਨ ਕਰਮ ਕਾਂਡੀ ਲੋਕ ਸਨ ਉਹਨਾਂ ਦੇ ਬਾਰੇ ਲਿਖਤਾਂ ਵਿੱਚ ਆਉਂਦਾ ਮੈਂ ਪੜ੍ਹਿਆ ਕਿ ਉਹ ਕਹਿੰਦੇ ਭਾਂਡੇ ਚ ਨਹੀਂ ਸਨ ਕਹਿੰਦੇ ਕਿ ਇਹ ਭਾਂਡਾ ਸੁੱਚਾ ਨਹੀਂ ਹੁੰਦਾ, ਇਹ ਉਹਨਾਂ ਲੋਕਾਂ ਦੀ ਕਰਮ ਕਾਂਡੀਆਂ ਦੀ ਆਪਣੀ ਵਿਚਾਰ ਸੀ। ਉਸ ਵਿਚਾਰ ਨੂੰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਭਾਵੇਂ ਉਸ ਭਾਂਡੇ ਕਹਿੰਦੇ ਨੂੰ ਸੌ ਵੇਰਾਂ ਵੀ ਧੋ ਲਈਏ ਉਹਦੀ ਝੂਠ ਨਹੀਂ ਲੈਂਦੇ।
ਸੱਜਣ ਸੇ ਨਾਲ ਨਾ
ਜਿੰਨੇ ਵੀ ਲਫ਼ਜ਼ ਬਣੇ ਨੇ ਗੁਰਮੁਖੋ ਜੀ ਆਪਾਂ ਕਿਤੇ ਬਰੀਕੀ ਨਾਲ ਭਾਸ਼ਾ ਦਾ ਬਚ ਗਏ ਨਾ ਤਾਂ ਸਾਨੂੰ ਹਰ ਗੱਲ ਚੋਂ ਕੋਈ ਸਿੱਖਿਆ ਮਿਲਦੀ ਹੈ, ਹਰ ਦਾ ਕੁਰਥ ਹੁੰਦਾ। ਸਵਰਗ ਲਫ਼ਜ਼ ਆਪਾਂ ਸਾਰੇ ਬੋਲਦੇ ਹਾਂ ਨਾ, ਇਹ ਲਫ਼ਜ਼ ਬਣਿਆ ਸਵੈ ਵਰਗ ਤੋਂ। ਸਵੈ ਭਾਵ ਆਪਣਾ ਤੇ ਵਰਗ ਦਾ ਅਰਥ ਦਾ ਸ਼੍ਰੇਣੀ, ਜਿਹੜਾ ਆਪਣੀ ਵਿਚਾਰਧਾਰਾ ਦਾ ਬੰਦਾ ਜੋ ਮਿਲ ਪਏ ਤੇ ਆਪਾਂ ਨੂੰ ਐਨ ਚਾਰ ਚੜ੍ਹ ਜਾਂਦਾ ਸੁਰਗ ਬਣ ਗਿਆ, ਤੇ ਜਿਹਦੇ ਨਾਲ ਵਿਚਾਰ ਨਾ ਮਿਲਿਓ ਭਾਵੇਂ ਲਾਗੇ ਬੈਠਾ ਸਾਨੂੰ ਫਿਰ ਵੀ ਪਰੇਸ਼ਾਨੀ। ਉੱਥੋਂ ਬਣਿਆ ਸੁਰਗ ਪੰਜਾਬੀ, ਉਹਨੂੰ ਕਹਿੰਦੇ ਅਪ੍ਰੰਸ਼ ਭਾਸ਼ਾ। ਇਸੇ ਪ੍ਰਕਾਰ ਦਾ ਸੱਜਣ ਲਫ਼ਜ਼ ਹੈ, ਇਹਨੂੰ ਕਹਿੰਦੇ ਸਵੈ ਜਾਣ। ਸਵੈ ਕਹਿੰਦੇ ਨੇ ਆਪਣੇ ਆਪ ਨੂੰ ਤੇ ਜਾਣ ਭਾਵ ਲੋਕ, ਜਿਹੜਾ ਆਪਣੀ ਵਿਚਾਰਧਾਰਾ ਦਾ ਬੰਦਾ ਉਹਨੂੰ ਕਹਿੰਦੇ ਸੱਜਣ। ਜਿਹੜਾ ਮਿੱਤਰ ਸ਼ਬਦ ਹੈ ਨਾ ਇਹਦਾ ਮੂਲ ਹੈ ਸੰਸਕ੍ਰਿਤ ਮੈਤਰੀ ਭਾਵ ਪਿਆਰ ਕਰਨ ਵਾਲਾ। ਸੱਜਣ ਦਾ ਅਰਥ ਹੈ ਸਵੈ ਜਨ ਆਪਣੀ ਵਰਗਾ, ਆਪਣੀ ਵਿਚਾਰਧਾਰਾ ਦਾ ਬੰਦਾ। ਸੱਜਣ ਸਹੀ ਨਾਲ ਮੈਂ ਅਸਲੀ ਮਿੱਤਰ ਉਹ ਹਨ
ਚੱਲਦਿਆਂ ਨਾਲ ਚੱਲਾਂਦਾ।
ਜਦੋਂ ਗੁਰਮੁਖੋ ਸਾਡੇ ਤੇ ਦੁੱਖ ਸੁੱਖ ਮੰਨਦਾ ਨਾ ਉਦੋਂ ਉਹ ਨਾਲ ਮਦਦ ਕਰਦੇ ਹਨ। ਸਮਾਂ ਨਹੀਂ ਕਿ ਮੈਂ ਖੁਲਾਸਾ ਕਰਾਂ। ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਲਾਹੌਰ ਸ਼ਹਿਰ ਗਏ, ਉੱਥੋਂ ਦਾ ਅਮੀਰ ਦੁਨੀ ਚੰਦ ਨੂੰ ਸੂਈ ਦਿੱਤੀ, ਬੜਾ ਅਮੀਰ ਸੀ। ਇਤਿਹਾਸ ਲਿਖਿਆ ਵੀ ਉਹਨੇ ਆਪਣੇ ਬੂਹੇ ਦੇ ਅੱਗੇ ਸੱਤ ਝੰਡੇ ਗੱਡੇ ਸਨ, ਸੱਤ। ਉਹਦਾ ਭਾਵ ਸੀ ਕਿ ਉਹਦੇ ਕੋਲ 7 ਲੱਖ ਦੀ ਪ੍ਰਾਪਰਟੀ ਸੀ ਤੇ ਉਹ ਜ਼ਮਾਨੇ ਜਿਹੜੇ ਬੰਦੇ ਕੋਲ 1 ਲੱਖ ਰੁਪਈਆ ਹੋਵੇ ਉਹ ਆਪਣੇ ਦਰਵਾਜ਼ੇ ਦੇ ਅੱਗੇ ਲੋਕਾਂ ਨੂੰ ਵਿਖਾਉਣ ਲਈ ਇੱਕ ਝੰਡਾ ਗੱਡ ਸਕਦਾ ਸੀ। ਹਜ਼ੂਰ ਨੇ ਉਹਨੂੰ ਸੂਈ ਦਿੱਤੀ, ਕਹਿਣ ਲੱਗੇ ਵੀ ਸੇਠਾ ਤੂੰ ਤਕੜਾ ਬੰਦਾ ਭਾਈ, ਮਹਾਰਾਜ ਦੇ ਪ੍ਰਚਾਰ ਕਰਨ ਦਾ ਢੰਗ ਹੈ ਨਾ ਵਿਅੰਗਮਈ, ਆ ਸੂਈ ਲੈ ਲਾ। ਕਹਿਣ ਲੱਗਾ ਜੀ ਹੁਕਮ ਕਰੋ। ਕਹਿੰਦੇ ਵੀ ਸੇਠ ਜੀ ਕਿਉਂਕਿ ਤੂੰ ਏਡਾ ਤਕੜਾ ਬੰਦਾ ਹੈ ਤੇ ਸਾਡੀ ਵਿਚਾਰ ਬਣੀ ਵੀ ਤੁਹਾਡਾ ਇੰਨਾ ਮਾਲ ਮਤਾ ਗਾਂਹ ਚਲੇਗਾ ਸਾਡੀ ਸੰਤ ਫਕੀਰਾਂ ਦੀ ਸੂਈ ਵੀ ਲੰਘਾ ਦੀ ਗਾਂਹ। ਉਹਨੇ ਗੱਲ ਨਾਲ ਗੌਲੀ ਕਰ ਗਿਆ ਤੇ ਘਰ ਵਾਲੀ ਨੂੰ ਕਹਿਣ ਲੱਗਾ ਭਾਗਾਂ ਵਾਲੀ ਸੂਈ ਸਾਂਭ ਕੇ ਰੱਖ ਲਾ। ਉਹ ਸਾਣੀ ਕਹਿਣ ਲੱਗੀ ਸੇਠ ਜੀ ਸੂਈ ਦਾ ਮਤਲਬ ਨਹੀਂ ਮੈਂ ਸਮਝੀ। ਦੁਨੀ ਚੰਦ ਕਹਿਣ ਲੱਗਾ ਭਾਗਾਂ ਵਾਲੀ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਤੇ ਉਹਨਾਂ ਕਿਹਾ ਸੀ ਵੀ ਪਲੋਗ ਵੀ ਤੇਰੇ ਕੋਲ ਲੈ ਲਾਂਗੇ। ਤੇ ਸਾਣੀ ਕਹਿਣ ਲੱਗੀ ਸੇਠ ਜੀ ਭੋਲੇ ਰਹੇ ਤੁਸੀਂ ਤਾਂ, ਆਪਣੇ ਨਾਲ ਤਾਂ ਤਨ ਵੀ ਨਹੀਂ ਜਾਣਾ, ਸੂਈ ਕਿਵੇਂ ਜਾਏਗੀ ਵਾਪਸ। ਉਸੇ ਪੈਰੀ ਮੁੜਿਆ ਤੇ ਕਹਿਣ ਲੱਗਾ ਪਾਤਸ਼ਾਹ ਮੈਂ ਭੁੱਲ ਗਿਆ। ਗੁਰਦੇਵ ਕਹਿੰਦੇ ਏਡੀ ਛੇਤੀ? ਕਹਿਣ ਲੱਗਾ ਪਾਤਸ਼ਾਹ ਨਾਲ ਤਨ ਵੀ ਨਹੀਂ ਜਾਣਾ। ਹਜ਼ੂਰ ਕਹਿੰਦੇ ਫਿਰ ਗੁਰਮੁਖਾ 7 ਲੱਖ ਕਾਹਦੇ ਲਿਖਿਆ ਜੀ? ਇਹੋ ਭਾਵ ਇੱਥੇ ਹੈ। ਅਸਲੀ ਮਿੱਤਰੋ ਆਪਾਂ ਪੜ੍ਹਦੇ ਹਾਂ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਇਹ ਵੀ ਆਪਾਂ ਪੜ੍ਹਦੇ ਹਾਂ ਘਰ ਕੀ ਨਾਰ ਬਹੁਤ ਹਿਤ ਜਾਨ ਸੁਣ ਸਦਾ ਰਹਿ ਸੰਗ ਲਾਗੀ ਜਬ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਸਾਡੇ ਜਿੱਥੇ ਪੈਸੇ ਅਲਮਾਰੀ ਚ ਪਏ ਨੇ ਬੰਕ ਚ ਪਏ ਨੇ ਪਏ ਰਹਿਣਗੇ। ਘਰਵਾਲੀ ਨੇ ਗੁਰਮੁਖੋ ਦਲੀਜਾਂ ਤੱਕ ਜਾਣਾ, ਬਾਹਰ ਦੇ ਦਰਵਾਜ਼ੇ ਤੱਕ, ਰਿਸ਼ਤੇਦਾਰਾਂ ਤੇ ਭੈਣਾਂ ਭਰਾਵਾਂ ਨੇ ਜਾਣਾ ਮੜੀਆਂ ਤੱਕ, ਤੇ ਜਿਹੜੇ ਪੁੱਤ ਨੇ ਸਾਰੀ ਜਾਇਦਾਦ ਸਾਂਭਣੀ ਹੈ ਨਾ ਉਹਨੇ ਵੇਰਕੇ ਦਾ ਪੀਪਾ ਸਾਡੇ ਸਿਰ ਵਾਲੇ ਪਾਸੇ ਪਾ ਕੇ ਤੇ ਚੌਂ ਪਾਸੇ ਗੇੜਾ ਕੱਢਣਾ, ਕਿਤੇ ਬਾਪੂ ਉੱਠਣਾ ਵੈ ਤੇ ਫਿਰ ਗੇੜਾ ਕੱਢਣਾ ਵੀ ਕਿਤੇ ਬਾਪੂ ਹਾਈ ਜੰਪ ਕਰਕੇ ਛਾਲ ਨਾ ਮਾਰ ਦੇ, ਤੇ ਸਿਰ ਵਾਲੇ ਪਾਸੇ ਤੋਂ ਪਾਉਣਾ, ਸਿਰ ਵਾਲੇ ਪਾਸੇ ਤੋਂ ਮੂੰਹ ਚ ਪਿਓ ਪਾਉਂਦਾ, ਉਹਦਾ ਪਾਪ ਕੇ ਛੇਤੀ ਮੁੜ ਕੇ ਬਾਪੂ ਦੀ ਜ਼ਬਾਨ ਛੱਡ ਜੇ, ਬੋਲਣ ਜੋਗਾ ਨਾ ਰਹੇ, ਕਿਤੇ ਬਿਆਨ ਨਾ ਦੇ ਜਾਏ। ਮੇਰੇ ਕਹਿਣ ਦਾ ਕੋਈ ਭਾਵ ਹੈ? ਨਾਲ ਕੌਣ ਜਾਏਗਾ? ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ, ਨਾ ਪੁੱਤਰ ਗਏ ਨਾ ਪਰਿਵਾਰ ਗਿਆ ਨਾ ਪੈਸਾ ਗਿਆ, ਨਾਨਕੇ ਕਰ ਕੇਵਲ ਨਾਮ, ਕੇਵਲ ਤੇ ਕੇਵਲ ਨਾਮ ਜਾਵੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸੱਜਣ ਉਹ ਨੇ جہے نال سات دن پرلوک تک
لکھا منگیا
اتے بھائی حساب کتاب منگیا گیا
کھڑے دسانا
کہ میں ذمہ وادار ہاں وہ پڑے گرسکھو بےنتی کرا سان باجا والے نے گرنٹی دیتی پر آپ قدر نہیں جی کرتے آپ قدر نہیں جی کی جنوب آپ امر چکتے ہاں نا ادو گرو کے پانچ پیارے سبان کہیں بھی گرمخو اج تو تے پتا کلگیتر گرو گوبند سنگھ مہاراج ماتا صاحب کور کرتا نہ کریا جے باجا والا پلوگ بھی تاری بانہ پھڑے گا اصل باجا والے نے چڈ کے بٹیریا والے کے مگر چلے گئے باجا والا بھول ہی گیا سانو میرے پاسا کہیں دوست وہ ہوں جتھے بھی حساب کتاب منگیا جو کہ میں ذمہ وار ہاں ساڈا ذمہ وار گرو گرنتھ سچے پاتشاہ نے ساڈے ذمہ وار دھن گرو نانک پاتشاہ مہاراج نے اس کر کے مول جڑنا کریے
رہاؤ
یہ رہاؤ سانو کہ گرو کے سکھا تجے اس گرو نال جڑیا کہ نہیں جڑیا
کوٹھے منڈپ ماڑیا
کوٹھے تو پاو ہوں کچے مکان منڈپ تو پاو پکے وڈیاں وڈیاں ماڑیاں جنوب اج کل آپ کوٹھیاں کہنے لگ پے ہاں
پاسو چتوے آہا
بھائی بڑی سندر چترکاری کیتی ہوئی ہے
پٹھیا کا منایا ونی
پاویں کچا مکان ہے تے پاویں پکا جدو ٹہ گئے کسے کام نہیں رہنے پاویں کو گورا تے پاویں کو کالا جدو پران نکل گئے کسے کام نہیں
وچوں سکھنی آہا
کے وچوں گمکھو سکھنے جی ہوئے جدن پران نکل گئے نا میں اپنی جماعت کنا کئی بار سنیا کہ گیانی جی باپو بڑا کموکے مریا نہ گاہ جو گیا نہ پچھان جو گیا ہوں ٹائم نہ مریا میں کہ تیری واری ٹائم نہ مر جی کڈی نکمی تے کٹ گیا گل ہے جہاں گھر کا مال کریا سی نا کڈو کڈو کہن گے پی نو جلدی کڈو کمرہ ویلا کرو وہ اتنے لکھا وچوں سکھنیاں جدو پران نکل گئے خالی ہو گئے اے کسے کام نہیں نہ گورا نہ کالا
بگا بگے کپڑے سیرتھ منج وسانا
بھائی بگلا دے بگلے بگلے دے بگے کھمب نے تے تیرتھاں دے اوپر رہندے ہن
گھٹ گھٹ جیا کھاونے
پر تیرتھاں تے جان کر کے مان پوچھتا نہیں نا بن گئے جدوں انہاں دے منہ چ کوئی ڈڈی مچھی آؤں نا ان کٹ کٹ کے کھاندے ہن
بگے نہ کہے آنا
اس کر کے انہاں دے پراوے نوں ویکھ کے انہاں نوں چنگے نہ کہو کیول پراوے تے یقین نہ کر
سمل رخ سریر میں جن دیکھ پلانا
سمل دا جڑا بوٹا ہے نا انہوں ویکھ کے میجن کہندے نے توتے نوں اے لفظ کٹھا پڑھنا میجن میجن نام توتے دا جیویں سمبل دے درخ رخ نوں ویکھ کے تے توتا سمجھدا پی شاید کھان والے پھل ہون وہ بھل جاندا ہے
سے پھل کا منایا ونی
تے جدوں جا کے اونے چنج بھری او پھل کسے کم نہیں چنج فس گئے
تے گن میں تن ہاناں
اور او نکما پھل او دی موت دا کارن بن گیا اس پرکار دنیا دے پدارتھ جڑے سانو سمبل دے پھل دی طرح اپنی ول کھچ دے نے نا آخر کر ساڈے شریر دے انت دا کارن بنتے ہن
اندلا پار اٹھایا
اگلی مثال دیتی کہ ایک منوکھ نیتراں تو ہی نہ انہیں سر تے پار چکیا
ہوٹ بہت
روکر دا پاپ ہوں پہاڑ پہاڑی بہت سارا رستہ ہے
اکھی لوڑی نالا
ادھر بچارا اکھا تو نیتر ہی نہ تے سر تے انہیں چکیا پہاڑ تے جے وہ آکھے نا تے مینوں رکھاں میڈن تے ہن نہیں جی میڈیاں یہ تاں موقع لنگ گیا اس اکھاں تو بنا وہ اچے نیوے رستے نو ویکھ نہیں سکدا
ہاں چڑ لنگا کے تو
یہ نہیں پتا چلتا بھی کہڑے پاسے تھانی لنگا ایتھے گرمکھ اکھاں دا ارتھ کرنا من تے بدھ روپی نیتر کیونکہ گرو کی بانی وچ پنکتیاں ہوندیاں نے اندھے اے نہ آکھیاں نے جن مکھ لوڑ نہ ہے اندھے سی نانکا جے خسموں کتھے جائے گرو گرنتھ سچے پاتشاہ کہتے بھی گرمکھا جے کسی دی اکھان دی جوت نہیں نا تے او نو انہا نہ کہے انہا او ہے جی دے من تے بدھ روپی نیتر کام نہیں کرتے بڑے بڑے نیتر ہیون ویکھے نو گرمکھو نمسکار انہاں نو ساڈے نال انہاں نو ودھ باڑی پنٹ ہے ودھ انہاں نو ارتھ آؤندے نے پریکٹیکل جیون ہے، پاویں دنیاوی نیتر نہیں پر ساڈے نال سجا کے ہیں. رہو وچار، میرے پاتشاہ کہندے نے بھائی جیویں او نیتر ہین منک اس پہاڑی رستے نوں طے نہیں کر سکدا، اسی پرکار من تے بدھ روپی نیتروں تو بنا جیڑیاں اے سنسار دیاں اچائیاں چڑھائیاں نے انہاں نوں اسی طے نہیں کر سکدے.
چاکریا چنگیائی اور سیاں پکیتا،
چاکر تے نوکر آپاں عام لفظ پنجابی وچ بولدے ہاں نوکر چاکر، یہ جڑے ارتھ میں پڑھے نے نا وہ یہ نے، نوکر دا بھاو کیتا نو گولکاں واسطے کچھ نہ کچھ کرنا، نوکر تو ساری نو گولکاں نے نا، تے نو گولکاں دی پورتی واسطے جو آپ دھندا کرنے انہوں کہیں دے نوکر، لائن دی بھاونا تو میری لوڑاں پوری ہونا آپ کہیں بھی کی کریے بھائی صاحب سردا نہیں. چاکر دا لفظ جڑا اے دو شبداں دا کمبینیشن، چا کرنا لائن دی کوئی بھاونا نہیں لیکن چار نال سیوا کرنی، چاکر چا کر خوشی نال. لیکن اتنے گردیو نے یہ کنم کیتا ہے، کیوں اسی اپرو اپرو کہنے بھی تواڈے داس پر اندرو داس نہیں، اپرو اپرو کہنے جی تواڈے داس، میں مسکین صاحب کی گل کئی بار کی انہوں نے ذکر کیتا سی اپنی کتھا وچ، منگلا صاحب وہ کتھا کرن گئے تے کسے بندے نے کہنا جی میں تواڈا داس ہاں، تے انہوں کا سبھاؤ مزاقیا سی، کہن لگے آؤ داسا، تے جیڑے اس بندے نے مسکین صاحب نے ماڑے شبد کہے نے میری جمان الاؤ نہیں کرتی، کہنے لگا تواڈے ورگے کتھا وچ تھان تھان دھکے کھاندے پھردے روپیاں لی تے میرا تو کی ویکھیا، تے مسکین صاحب ہس کے کہنے لگا مکھا میں تیرا داس پنا ویکھیا ہی، کہن تو بھاو کہ اسی فارمیلٹی سیک وکھاڑے مطابق بڑا کہنے جی میں تواڈا سیوا دار ہاں، پر میرے پاتشاہ نے اسی خیال نوں ایتھے ایکسپلین کیتا ہے، لوکاں نوں وکھاؤن واسطے اپنے آپ نوں داسا بھاو شو کرنا، اپنے آپ نوں چنگا شو کرنا، اور سیاںپ کیت تے جیڑیاں اور تو سیاںپاں کرنا نا ایک کسے لیکھے چ نہیں ہونی، آپ روزانہ پڑھنے سہ سیاںپاں لکھ ہوئے تا ایک نہ چلے نال.
نانک نام سمال توں بڑا شٹ ہے جیتا،
سدگرو پاتشاہ نے اخیرلی پنکتی وچ ساری گل دا نچوڑ کڈیا ہے، وہ کہیں دے گرمکھا تو پرماتما دے نام نو سمال نہ کر، تو شبد جڑا نا بڑا پیارا کدے نو پڑھیا کرو ڈیپلی، ساڈا سبھاؤ بنیا پی آپ کہیں جی دوجیاں نو او آ نہیں کرتا او نہیں کرتا. میں کل کتے کتھا کرن گیا تو مینوں کہندا گیانی جی میں ویکھیا بھی داڑیاں والے قبراں دے جاندے، میں کہیا بھی وہ تو جاندے نے تے تیری داڑی بھی ہے نہیں، ٹھنڈا ہو گیا مڑ کے وہ، میں کہیا بھی چھڈ تاں بولے شانی کی بولے، میں کہا دا اے نہیں میں منو سپورٹ کرے چنگا نہیں کردے ماڑا کم کردے، پر تیرے کو تو بھی ہے نہیں. مڑ کے گرمکھ پیارے نے منہ نہیں چکیا کہیں میں اتنے کتھا کی مڑ کے تا نہیں چاکیا، ساڈا سبھاؤ بھی دوجیا کی نکتا چینی کرنی اپنے اندر چکتی نہیں مار دے. گرو گرنتھ صاحب جی پاتشاہ کہیں دے پہلا من پربودھے اپنا پاتشاہ اور رجھاوے، تے انگریز ویرا نے لکھا اگزامپل از بیٹر دین پرسپٹ، لوکاں نوں لیکچر دین دی بجائے پہلا پریکٹیکل جیون ہوئے. وہ بچار میرے پاتشاہ نے آ کے گرمکھا لوکاں دیاں گلاں چھڈ، تینوں کلے نوں کہیا توں پرماتما دے نام نوں چیتے کر، تے سڈن نے آخیا جی کی ہوئے گا، حضور کہندے بدھا چھٹ جیت، جیڑا توں اوگڑاں تے لالچ وکاراں نال بدھا نہ سڈنا چھٹ جائے گا. سدکے جاواں دھن گرو نانک پاتشاہ دے، سدکے جاواں سجن دے، تنم کر کے گرو نانک پاتشاہ دے چرناں تے ٹہ پیا تے آخیا بھلیا میں بھلا، تے گرو نانک پاتشاہ نے آخیا جی بھلا تے پھر بھلا ہو جائے گا. میرے پاتشاہ جی سجن ٹھگ تے کرپا کیتی ہونا، لباس تاں ساڈا بھی اوہ چٹے کپڑے پائے نے، وہ چٹا ساڈا بھی ہے، تے جی اُنہیں تے کرپا کیتی ہو ساڈے تے بھی کرپا کر، اے تیرے چرنا چرداس بینتی ہے. سدگرو گرنتھ سچے پاتشاہ کا کٹان کٹان دھنواد، پلان چکا دی معافی جی.
چاکریا چنگیائی اور سیانپ کیتا، نانک نام سمال بدا شٹ ہے جیتا، واہ گرو جی کا خالصہ واہ گرو جی کی فتح.